ਗੁਰੂ ਰੁਪਿਆਰੀ ਸਾਧ ਸੰਗਤ ਜੀ, ਸਿੰਘ ਸਭਾ ਪਸੋੜ ਦੇ ਮੁਖੀ ਬਾਬੂ ਤੇਜਾ ਸਿੰਘ ਜੀ ਸਨ। ਉਹਨਾਂ ਨੇ ਆਪਣੇ ਦੋ ਚਾਰ ਪੱਤਰ ਸਾਪਤਾਹਿਕ ਸ਼ੁਰੂ ਕੀਤੇ, ਜਿਵੇਂ ਕਿ ਖਾਲਸਾ ਪਾਰਲੀਮੈਂਟ ਗਜ਼ਟ, ਖਾਲਸਾ ਪੰਚਾਇਣ, ਪੰਚਾਇਣ ਮੰਜਰੀ ਇਤਿਆਦਕ। ਇਹਨਾਂ ਸਾਪਤਾਹਿਕ ਪੱਤਰਾਂ ਦੀ ਸੰਪਾਦਗੀ ਉਹਨਾਂ ਦਾ ਬੇਟਾ ਡਾਕਟਰ ਰਣ ਸਿੰਘ ਕਰਦੇ ਸਨ। ਬਾਬੂ ਤੇਜਾ ਸਿੰਘ ਜੀ, ਭਾਈ ਵੀਰ ਸਿੰਘ ਜੀ ਜੋ ਵੀ ਖਾਲਸਾ ਸਮਾਚਾਰ ਵਿੱਚ ਛਾਪਦੇ ਸਨ, ਇਹ ਉਹਨਾਂ ਦੀ ਨਿਖੇਧੀ ਕਰਦੇ ਸਨ ਅਤੇ ਕਈ ਵਾਰੀ ਭਾਈ ਸਾਹਿਬ ਜੀ ਦੀ ਨਿੰਦਿਆ ਵੀ ਕਰਦੇ ਸਨ। ਕਿਉਂਕਿ ਸੰਪਾਦਕ ਡਾਕਟਰ ਰਣ ਸਿੰਘ ਜੀ ਸਨ, ਇਸ ਲਈ ਉਹਨਾਂ ਨੂੰ ਇਹ ਸਭ ਕੁਝ ਲਿਖਣਾ ਪੈਂਦਾ ਸੀ। ਸੋ ਬਾਅਦ ਵਿੱਚ ਬਾਬੂ ਤੇਜਾ ਸਿੰਘ ਪਸੋੜ ਕੁਛ ਐਸੇ ਉਹਨਾਂ ਨੇ ਪੰਥ ਵਿਰੋਧੀ ਕੰਮ ਕਰਨੇ ਸ਼ੁਰੂ ਕਰ ਦਿੱਤੇ, ਜਿਵੇਂ ਕਿ ਰਾਗਮਾਲਾ, ਭਗਤਾਂ ਭੱਟਾਂ ਦੀ ਬਾਣੀ ਆਦਿ ਲਈ ਸੰਗਤਾਂ ਦੇ ਅੰਦਰ ਸੰਸੇ ਪੈਦਾ ਕਰ ਦਿੱਤੇ ਅਤੇ ਉਹਨਾਂ ਨੇ ਕਰਤੱਵਯ ਚੁੱਕਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਇਹ ਬਾਣੀਆਂ ਕੱਢ ਦੇਣੀਆਂ ਚਾਹੀਦੀਆਂ ਹਨ, ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਪੰਥ ਵਿੱਚੋਂ ਕੱਢਿਆ ਗਿਆ ਬਾਅਦ ਵਿੱਚ। ਸੋ ਡਾਕਟਰ ਰਣ ਸਿੰਘ ਜਦੋਂ ਵੀ ਸੁਖਮਨੀ ਸਾਹਿਬ ਪੜ੍ਹਦੇ, ਉਸ ਵਿੱਚ ਜਿਹੜੀ ਅਸ਼ਟਪਦੀ ਆਉਂਦੀ ਸੰਤ ਕੀ ਨਿੰਦਾ ਵਾਲੀ, ਤਾਂ ਉਹ ਬੜੇ ਉਦਾਸ ਹੋ ਜਾਂਦੇ, ਕਿਉਂਕਿ ਉਹਨਾਂ ਦਾ ਅੰਤਰ ਆਤਮਾ ਉਹਨਾਂ ਨੂੰ ਕਹਿੰਦਾ ਸੀ ਬਈ ਤੂੰ ਭਾਈ ਸਾਹਿਬ ਦੇ ਵਿਰੁੱਧ ਬਹੁਤ ਕੁਛ ਲਿਖਿਆ ਹੈ, ਉਹ ਤਾਂ ਸੰਤ ਹਨ। ਪਰ ਇੱਕ ਦਿਨ ਕੁਦਰਤ ਨੇ ਇੱਕ ਐਸਾ ਕੌਤਕ ਕੀਤਾ ਕਿ ਉਹਨਾਂ ਨੂੰ ਇਹ ਗੱਲ ਦਾ ਪਤਾ ਚੱਲ ਗਿਆ ਕਿ ਜਿਹੜੇ ਉਹਨਾਂ ਦੇ ਪਿਤਾ ਸਨ ਉਹ ਗਲਤੀ 'ਤੇ ਸਨ ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਹ ਸੱਚੇ ਗੁਰਮੁਖ ਹਨ। ਫਿਰ ਉਹ ਆਪਣਾ ਮਨ ਬਣਾ ਕੇ ਉਹਨਾਂ ਕੋਲ ਖਿਮਾ ਮੰਗਣ ਜਾਂਦਾ ਹੈ। ਉਸ ਕੌਤਕ ਦਾ ਵਰਣਨ ਅਸੀਂ ਅੱਜ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾਵਾਂਗੇ ਜੀ। ਆਓ ਪਿਆਰ ਨਾਲ ਸਰਵਣ ਕਰੋ। ਡਾਕਟਰ ਰਣ ਸਿੰਘ ਜੀ ਦਾ ਭੁੱਲ ਬਖਸ਼ਾਉਣਾ। ਸਿੰਘ ਸਭਾ ਲਹਿਰ ਦੇ ਪ੍ਰਸਿੱਧ ਪ੍ਰਚਾਰਕ ਅਤੇ ਕਰਜਾਖ ਆਸ਼ਰਮ ਦੇ ਸਿੱਖਿਆ ਦਾਤਾ ਉਪਦੇਸ਼ਕ ਸੰਤ ਸੁੰਦਰ ਸਿੰਘ ਜੀ ਗਿਆਨੀ ਗੁਜਰਾਂ ਵਾਲਿਆਂ ਨੇ ਆਪਣੀ ਸਪੁੱਤਰੀ ਤੇਜ ਕੌਰ ਦਾ ਨਾਤਾ ਸਿੰਘ ਸਭਾ ਪਸੌੜ ਦੇ ਮੁਖੀ ਬਾਬੂ ਤੇਜਾ ਸਿੰਘ ਜੀ, ਸਬ ਓਵਰਸੀਅਰ ਦੇ ਜੇਠੇ ਪੁੱਤਰ ਡਾਕਟਰ ਰਣ ਸਿੰਘ ਜੀ ਨਾਲ ਕਰ ਦਿੱਤਾ। ਡਾਕਟਰ ਰਣ ਸਿੰਘ ਜੀ ਤਦੋਂ MBBS ਵਿੱਚ ਪੜ੍ਹ ਰਹੇ ਸਨ, ਮਗਰੋਂ ਮਹਾਰਾਜਾ ਨਾਭਾ ਦੇ ADC ਅਤੇ ਫਿਰ ਉਹਨਾਂ ਦੀ ਰਿਆਸਤ ਵਿੱਚ ਤਹਿਸੀਲਦਾਰ, ਮੁਨਸਫ ਅਤੇ ਨਾਜ਼ਮ ਆਦਿ ਅਹੁਦਿਆਂ 'ਤੇ ਰਹੇ ਅਤੇ ਮਹਾਰਾਜਾ ਨਾਭਾ ਦੇ ਗੱਦੀਓਂ ਉਤਰਨ ਪਰ ਆਪ ਨੂੰ ਵੀ ਨੌਕਰੀ ਛੋੜਨੀ ਪਈ। ਲਿਟਰੇਚਰੀ ਦਾ ਸ਼ੌਕ ਕਾਰਨ ਆਪਣੇ ਪਿਤਾ ਦੇ ਕੰਮਾਂ ਵਿੱਚ ਨਾਲੋਂ ਨਾਲ ਹੱਥ ਵਟਾਉਂਦੇ ਰਹੇ। ਬਾਬੂ ਤੇਜਾ ਸਿੰਘ ਜੀ ਦੀ ਸਿੰਘ ਸਭਾ, ਜਿਸ ਨੂੰ ਉਹਨਾਂ ਨੇ ਪੰਜ ਖਾਲਸਾ ਦੀਵਾਨ ਅਤੇ ਖਾਲਸਾ ਪਾਰਲੀਮੈਂਟ ਆਦਿ ਨਾਵਾਂ ਨਾਲ ਭੂਸ਼ਿਤ ਕੀਤਾ ਹੋਇਆ ਸੀ, ਆਪਣੇ 4-5 ਸਾਪਤਾਹਿਕ ਪੱਤਰ ਖਾਲਸਾ ਪਾਰਲੀਮੈਂਟ ਗਜ਼ਟ, ਖਾਲਸਾ ਪੰਚਾਇਣ, ਪੰਚਾਇਣ ਮੰਜਰੀ, ਮਾਲਵਾ ਗਜ਼ਟ ਆਦਿ ਅੰਮ੍ਰਿਤਸਰ ਤੋਂ ਜਾਰੀ ਕੀਤੇ ਹੋਏ ਸਨ, ਜਿਨ੍ਹਾਂ ਦੀ ਸੰਪਾਦਕੀ ਡਾਕਟਰ ਜੀ ਦੇ ਵਿਹਲੇ ਹੋਣ 'ਤੇ ਪਿਤਾ ਨੇ ਉਹਨਾਂ ਨੂੰ ਸੌਂਪ ਦਿੱਤੀ ਸੀ। ਸਿੰਘ ਸਭਾ ਲਹਿਰ ਚਾਲੂ ਹੋਣ 'ਤੇ ਸਿੰਘ ਸਭਾ ਪਸੋੜ ਜਦ ਬਣੀ ਤਾਂ ਉਸੇ ਲਹਿਰ ਦੇ ਅਨੁਸਾਰੀ ਚੱਲਣੀ ਸ਼ੁਰੂ ਹੋਈ ਸੀ। ਮਗਰੋਂ ਬਾਬੂ ਜੀ ਨੇ ਆਪਣੀ ਇਸ ਸਭਾ ਨੂੰ ਵਿਸ਼ੇਸ਼ ਅਧਿਕਾਰਤ ਖਿਆਲ ਕੇ ਕਈ ਕਿਸਮ ਦੇ ਗੁਰਮਤ ਵਿਰੋਧੀ ਕੰਮ ਸ਼ੁਰੂ ਕਰ ਦਿੱਤੇ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚੀ ਪਾਵਨ ਆਦਿ ਬੀੜ ਅਤੇ ਦਸਮ ਪਾਤਸ਼ਾਹ ਦੀ ਦਮਦਮੇ ਸਾਹਿਬ, ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸ਼ਾਮਲ ਕਰਕੇ ਸੰਪੂਰਨ ਕੀਤੀ। ਦਮਦਮੀ ਬੀੜ ਵਿੱਚ ਵਾਅਦੇ ਘਾਟੇ ਕਰਨ ਵਿੱਚ ਆਪਣੇ ਆਪ ਨੂੰ ਸਮਰੱਥ ਸਮਝ ਕੇ ਐਸੇ ਅਯੋਗ ਅਧਿਕਾਰ ਹੱਥ ਵਿੱਚ ਲੈ ਕੇ ਕਈਆਂ ਬਾਣੀਆਂ ਜੈਸੇ ਰਾਗਮਾਲਾ, ਭਗਤਾਂ ਭੱਟਾਂ ਦੀ ਬਾਣੀ ਆਦਿ 'ਤੇ ਸੰਸੇ ਪੈਦਾ ਕਰਕੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੱਢਣ ਦਾ ਕਰਤੱਵਯ ਚੁੱਕਿਆ ਅਤੇ ਹੋਰ ਵੀ ਗੁਰਮਤ ਰਉ ਰੀਤਾਂ ਵਿੱਚ ਨਿਜ ਮਤ ਅਨੁਸਾਰ ਅਦਲਾ ਬਦਲੀਆਂ ਕੀਤੀਆਂ, ਜਿਨ੍ਹਾਂ ਦੇ ਇਸ ਕਦਮ ਵਿਰੁੱਧ ਖਾਲਸਾ ਸਮਾਚਾਰ ਬਦਲੀਲ ਧੜੱਲੇਦਾਰ ਲੇਖ ਲਗਾਤਾਰ ਲਿਖਦਾ ਰਿਹਾ, ਜਿਨ੍ਹਾਂ ਦੇ ਉੱਤਰ ਵਿੱਚ ਸਿੰਘ ਸਭਾ ਪਸੋੜ ਦੇ ਉਪਰੋਕਤ ਅਖਬਾਰ ਲਿਖਦੇ ਹੋਏ ਕਈ ਵਾਰ ਜ਼ਾਤੀਆਤ 'ਤੇ ਵੀ ਉਤਰਦੇ ਰਹੇ ਅਤੇ ਉਹਨਾਂ ਨੇ ਖਾਲਸਾ ਸਮਾਚਾਰ ਦੇ ਸੰਚਾਲਕ ਸੰਪਾਦਕ ਭਾਈ ਸਾਹਿਬ ਜੀ ਵਿਰੁੱਧ ਵੀ ਕਈ ਲੇਖ ਲਿਖੇ, ਜਦਕਿ ਸੰਪਾਦਕੀ ਡਾਕਟਰ ਰਣ ਸਿੰਘ ਜੀ ਕਰ ਰਹੇ ਸਨ। ਬਾਬੂ ਤੇਜਾ ਸਿੰਘ ਜੀ ਦੇ ਐਸੇ ਕਰਤਵਾਂ ਉੱਪਰ ਪੰਥਕ ਨਾਰਾਜ਼ਗੀ ਦੀ ਆਵਾਜ਼ ਬੜੀ ਜ਼ੋਰਦਾਰ ਉੱਠੀ। ਮਾਮਲਾ ਤਖ਼ਤ ਸ੍ਰੀ ਅਕਾਲ ਬੁੰਗੇ ਪੇਸ਼ ਹੋਇਆ, ਜਿੱਥੋਂ ਇੱਕ ਹੁਕਮਨਾਮਾ ਜਾਰੀ ਹੋ ਕੇ ਬਾਬੂ ਤੇਜਾ ਸਿੰਘ ਜੀ ਨੂੰ ਐਸੀਆਂ ਅਯੋਗ ਕਾਰਵਾਈਆਂ ਕਾਰਨ ਪੰਥ ਤੋਂ ਖਾਰਜ ਕੀਤਾ ਗਿਆ ਅਤੇ ਉਹਨਾਂ ਦੇ ਸਾਥੀਆਂ ਦੇ ਤਖ਼ਤ ਸਾਹਿਬਾਂ 'ਤੇ ਅਰਦਾਸੇ ਬੰਦ ਕੀਤੇ ਗਏ, ਅਖਬਾਰ ਉਹਨਾਂ ਦੇ ਬੰਦ ਹੋ ਗਏ ਅਤੇ ਡਾਕਟਰ ਜੀ ਆਪਣੇ ਪਿਤਾ ਦੇ ਇਹਨਾਂ ਗਰਮਾਂ ਅਤੇ ਉਹਨਾਂ ਕਰਤਵਾਂ ਦੇ ਸਿੱਟੇ ਤੋਂ ਉਦਾਸ ਹੋ ਕੇ ਆਪਣੇ ਸਹੁਰਾ ਸਾਹਿਬ ਸੰਤ ਸੁੰਦਰ ਸਿੰਘ ਜੀ ਪਾਸ ਗੁਜਰਾਂ ਵਾਲੇ ਆ ਟਿੱਕੇ। ਰੋਜ਼ਗਾਰ ਦਾ ਵਸੀਲਾ ਡਾਕਟਰੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ, ਪਰ ਜੋ ਪਿਤਾ ਦੀ ਦਸ਼ਾ ਪੰਥਕ ਨਜ਼ਰਾਂ ਵਿੱਚ ਹੋਈ ਉਸਨੇ ਉਦਾਸ ਕਰ ਦਿੱਤਾ। ਸੁਖਮਨੀ ਸਾਹਿਬ ਦੀ ਸੰਤ ਕੀ ਨਿੰਦਾ ਵਾਲੀ ਅਸ਼ਟਪਦੀ ਪੜ੍ਹਦੇ ਤਾਂ ਬੜਾ ਚਿੱਤ ਉਦਾਸ ਹੁੰਦਾ ਕਿ ਮੈਂ ਵੀ ਸੰਤ ਦੀ ਨਿੰਦਾ ਕੀਤੀ ਹੈ। ਇਹਨਾਂ ਹੀ ਦਿਨਾਂ ਵਿੱਚ ਆਪ ਦੀ ਇੱਕ ਛੋਟੀ 6 ਸਾਲ ਦੀ ਬੱਚੀ ਜਗਦੀਸ਼ ਕੌਰ ਗੁਜ਼ਰ ਗਈ। ਇਹ ਬੱਚੀ ਮਾਂ ਬਾਪ ਨੂੰ ਬੜੀ ਪਿਆਰੀ ਅਤੇ ਲਾਡਲੀ ਸੀ। ਇਸ ਦੇ ਵਿਯੋਗ ਨੇ ਮਾਤਾ ਤੇਜ ਕੌਰ ਨੂੰ ਬਹੁਤ ਉਦਾਸ ਕਰ ਦਿੱਤਾ। ਇੱਕ ਜਾਣੂ ਪ੍ਰੋਫੈਸਰ ਜੋ ਰੂਹਾਂ ਨੂੰ ਬੁਲਾਉਣ ਦੀ ਕੁਝ ਜਾਂਚ ਜਾਣਦਾ ਸੀ ਨੇ ਇਹਨਾਂ ਨੂੰ ਜਾਂਚ ਸਿਖਾਈ ਅਤੇ ਇਹਨਾਂ ਨੇ ਆਪ ਦੀ ਬੱਚੀ ਦੀ ਰੂਹ ਨੂੰ ਬੁਲਾ ਕੇ ਉਸ ਨਾਲ ਪ੍ਰਸ਼ਨ ਉੱਤਰ ਕਰਨੇ ਸ਼ੁਰੂ ਕਰ ਦਿੱਤੇ। ਇਹ ਜੋ ਪ੍ਰਸ਼ਨ ਕਰਦੇ ਪ੍ਰਸ਼ਨਕਰਤਾ ਦੇ ਹੱਥ ਕਲਮ ਆਉਂਦੀ, ਉੱਤਰ ਉਸ ਹੱਥੋਂ ਉਹ ਰੂਹ ਲਿਖਵਾ ਦਿੰਦੀ। ਇਹਨਾਂ ਨੇ ਆਪਣੇ ਪਿਤਾ ਬਾਬੂ ਤੇਜਾ ਸਿੰਘ ਜੀ ਦੀਆਂ ਕਾਰਵਾਈਆਂ ਬਾਰੇ ਪੁੱਛਿਆ ਤਾਂ ਰੂਹ ਨੇ ਲਿਖਾਇਆ ਕਿ ਉਹ ਗੁਰਮਤ ਵਿਰੋਧੀ ਕਾਰਵਾਈਆਂ ਕਰ ਰਹੇ ਹਨ, ਉਹਨਾਂ ਦੇ ਮਗਰ ਨਾ ਲੱਗੋ। ਜਦ ਭਾਈ ਸਾਹਿਬ ਜੀ ਬਾਰੇ ਪੁੱਛਿਆ ਤਾਂ ਰੂਹ ਨੇ ਦੱਸਿਆ ਕਿ ਉਹ ਬਖਸ਼ੀ ਹੋਈ ਗੁਰਮੁਖ ਰੂਹ ਹਨ, ਉਹਨਾਂ ਦੀ ਅਵੱਗਿਆ ਨਾ ਕਰੋ, ਜੋ ਅੱਗੇ ਕੀਤੀ ਹੈ ਉਸਦੀ ਭੁੱਲ ਬਖਸ਼ਾਓ। ਸੋ ਡਾਕਟਰ ਰਣ ਸਿੰਘ ਜੀ ਗੁਰਬਾਣੀ ਪਾਠ ਵਿਚਾਰ ਵਿੱਚ ਵਿਸ਼ੇਸ਼ ਸਮਾਂ ਦਿੰਦੇ ਹੋਏ ਇਸ ਚਿੰਤਾ ਵਿੱਚ ਰਹੇ ਕਿ ਕਿਵੇਂ ਭਾਈ ਸਾਹਿਬ ਜੀ ਤੋਂ ਪਿਛਲੀ ਭੁੱਲ ਬਖਸ਼ਾਈਏ ਅਤੇ ਅੱਗੋਂ ਲਈ ਉਹਨਾਂ ਤੋਂ ਸੁਮਤ ਲਈਏ। ਪ੍ਰਾਇਸ਼ਚਿਤ ਤੀਬਰ ਹੋਇਆ ਤਾਂ ਇੱਕ ਦਿਨ ਘਰਦਿਆਂ ਨੂੰ ਦੱਸੇ ਬਿਨਾਂ ਕਿ ਕਿੱਥੇ ਚੱਲੇ ਹਾਂ ਸ੍ਰੀ ਅੰਮ੍ਰਿਤਸਰ ਆਏ ਤਾਂ ਮਹਾਂਪੁਰਖ ਜੀ ਨੂੰ ਮਿਲੇ, ਪਿਛਲੀਆਂ ਕੀਤੀਆਂ ਭੁੱਲਾਂ ਦੀ ਸਨਿਮਰ ਮੁਆਫ਼ੀ ਮੰਗੀ ਅਤੇ ਅੱਗੋਂ ਲਈ ਸਤ ਮਾਰਗ ਦੀ ਰਹਿਨੁਮਾਈ ਦੀ ਮੰਗ ਕੀਤੀ। ਭਾਈ ਸਾਹਿਬ ਜੀ ਨੇ ਨਾਮ ਬਾਣੀ ਦੇ ਮਾਰਗ 'ਤੇ ਤੁਰਨ ਦੀ ਸਿੱਖਿਆ ਅਤੇ ਅਸੀਸ ਦਿੱਤੀ। ਦੂਜੀ ਵੇਰ ਸੰਤ ਸੁੰਦਰ ਸਿੰਘ ਜੀ ਸਮੇਤ ਡਾਕਟਰ ਰਣ ਸਿੰਘ, ਬੀਬੀ ਤੇਜ ਕੌਰ ਅਤੇ ਇੱਕ ਕੁੱਛੜ ਦਾ ਬੱਚਾ ਹੁਣ ਲੈਫਟੀਨੈਂਟ ਕਰਨਲ ਦਲਜੀਤ ਸਿੰਘ 27/2/31 ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪਹੁੰਚੇ। 2 ਦਿਨ ਇੱਥੇ ਰਹੇ, ਵਜ਼ੀਰ ਹਿੰਦ ਪ੍ਰੈਸ ਦੇ ਉੱਪਰਲੇ ਮਕਾਨ ਵਿੱਚ ਅਤੇ ਐਤਵਾਰ ਵਾਪਸ ਗੁਜਰਾਂ ਵਾਲੇ ਚਲੇ ਗਏ। ਡਾਕਟਰ ਰਣ ਸਿੰਘ ਜੀ ਰੋਜ਼ ਆਪਣੀ ਡਾਇਰੀ ਲਿਖਿਆ ਕਰਦੇ ਸਨ। ਇਹਨਾਂ ਦਿਨਾਂ ਦੇ ਹਾਲ ਲਿਖਦੇ ਹੋਏ ਆਪ ਵਰਣਨ ਕਰਦੇ ਹਨ। 28/2/1931 ਸ਼ਨੀ, ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰ ਪਾਠ ਕੀਤਾ, ਫਿਰ ਕੀਰਤਨ ਹਰਿਮੰਦਰ ਸਾਹਿਬ ਜੀ ਵਿੱਚ ਸੁਣਿਆ, ਜੋ ਠੀਕ 8 ਤੱਕ ਯਾਨੀ 8 ਵਜੇ ਤੱਕ ਆਨੰਦ ਲਿਆ ਅਤੇ ਵਾਪਸ 8:30 ਵਜੇ ਪ੍ਰੈਸ ਉੱਪਰ ਜਿੱਥੇ ਆਪ ਦਾ ਨਿਵਾਸ ਕਰਾਇਆ ਗਿਆ ਸੀ ਮਕਾਨ 'ਤੇ ਪਹੁੰਚੇ। 9:30 ਵਜੇ ਗੁਰਮੁਖ ਦਰਸ਼ਨ ਹੋਏ, ਨਮਸਕਾਰ ਕੀਤੀ ਅਤੇ ਨੇਤਰ ਦਰਸ ਕਰਕੇ ਨਿਹਾਲ ਹੋਏ। ਸਭ ਦੇ ਰੂਬਰੂ ਪਿਤਾ ਜੀ, ਤੇਜ ਕੌਰ ਆਪ ਅਤੇ ਹੋਰ ਖਾਸ ਪ੍ਰੇਮੀ ਦੀ ਮੌਜੂਦਗੀ ਵਿੱਚ ਉਚਾਰ ਹੋਇਆ, ਨਾਮ ਹੀ ਰੱਬ ਹੈ, ਰੱਬ ਦਾ ਅਵਤਾਰ ਵੀ ਜਗਤ ਵਿੱਚ ਬਿਨਾਂ ਨਾਮ ਦੇ ਜੀਵਦਾ ਨਹੀਂ ਰਹਿ ਸਕਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਪੁਨਃ ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀਂ ਸੁਖ ਹੋਏ, 8 ਪਹਿਰ ਚੱਕੀ ਚਲਦੀ ਹੀ ਰਹੇ। ਇਵੇਂ ਹੀ 8 ਪੈਰ ਰਸਨਾ ਦੁਆਰਾ ਨਾਮ ਜਪਣਾ ਜ਼ਰੂਰੀ ਹੈ। ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਏ, ਰੇ ਜੇ ਬਾ ਕਰੋਂ ਸਤਖੰਡ, ਜਾਮ ਨਾ ਉਚਰ ਸ੍ਰੀ ਗੋਬਿੰਦ। ਸੋ ਪ੍ਰਾਣੀ ਰਸਨਾ ਨਾਲ 8 ਪੈਰ ਜਪਦਾ ਰਹੇ, ਕਦੇ ਨਾ ਭੰਡ ਪੈਣ ਦੇਵੇ, ਵਿਥ ਨਾ ਪਵੇ, ਭੁੱਲ ਨਾ ਵਾਪਰੇ, ਰਸਨਾ ਨੂੰ ਨਾਮ ਦੀ ਲਲਨਾ ਲੱਗੀ ਹੀ ਰਹੇ, ਸਾਵਧਾਨ ਰਹਿ ਕੇ ਜਪੇ, ਸਹਿਜ ਵਿੱਚ ਰਹਿ ਕੇ ਜਪੇ, ਸਰੀਰਕ ਸਿਹਤ ਦਾ ਖਾਸ ਖਿਆਲ ਰੱਖੇ, ਕਬਜ਼ ਤੋਂ ਖਾਸ ਬਚੇ, ਅੰਮ੍ਰਿਤ ਵੇਲੇ ਆਂਦਰਾਂ ਸਾਫ਼ ਨਾ ਹੋਣ ਕਰਕੇ ਇੱਕ ਕਿਸਮ ਦਾ ਜ਼ਹਿਰੀਲਾ ਮਾਦਾ ਸੁਰਤ ਨੂੰ ਰੋਕਦਾ ਹੈ, ਜੋ ਦਿਮਾਗ ਵਿੱਚ ਖਾਸ ਜ਼ਹਿਰੀਲਾ ਅਸਰ ਪੈਦਾ ਕਰਦਾ ਹੈ, ਜੋ ਕਿ ਭਜਨ ਵਿੱਚ ਖਾਸ ਵਿਘਨਕਾਰੀ ਹੁੰਦਾ ਹੈ, ਤੰਦਰਾ ਵੀ ਪੈਦਾ ਕਰਦਾ ਹੈ। ਸੋ ਇਸ ਦਾ ਭਾਰੀ ਬਚਾਓ ਚਾਹੀਏ, ਅਲਪ ਆਹਾਰ, ਸੁਲਭਸੀ ਨਿੰਦਰਾ ਰੱਖੇ। 8 ਘੰਟੇ ਅਲਾਪ ਨਿੰਦਰਾ ਨਾਮੀ ਦੀ ਹੈ, ਵਰਨਾ 6 ਘੰਟੇ ਤੋਂ ਘੱਟ ਕਦੇ ਨਾ ਕਰੇ। ਭੋਜਨ ਸਾਦਾ, ਕਬਜ਼ ਕੁਸ਼ਾਂ, ਪਾਲਕ ਅਤੇ ਸੇਵ ਆਦਿ ਫਲ ਖਾਸ ਕਰਕੇ ਭੋਜਨ ਵਿੱਚ ਵਰਤੇ। ਰਸਨਾ ਦੁਆਰਾ ਨਾਮ ਜਪੇ ਅਤੇ ਸਦਾ ਹਜ਼ੂਰੀ ਵਿੱਚ ਜਪੇ, ਸਹਿਜ ਵਿੱਚ ਜਪੇ, ਸਾਵਧਾਨਤਾ ਨਾਲ ਜਪੇ। ਜਪਦਿਆਂ ਬੇਸੁਰਤ ਨਾ ਹੋਵੇ। ਜਪਣ ਸਮੇਂ ਜੇ ਮਗਨਤਾ ਜਾਂ ਨੀਂਦਰ ਜਾਪੇ ਤੇ ਜਾਗਰਤ ਪਰ ਸਰੀਰ ਹੋਲਾ ਫੁਲਕਾ ਤਥਾ ਫੁੱਲ ਹੋਲਾ ਜਾਪੇ ਤਦ ਮਗਨਤਾ ਤੇ ਲਿਵ ਸਮਝੇ। ਜੇ ਬਦਨ ਟੁੱਟੇ ਭੱਜੇ ਭਾਰਾ ਜਾਪੇ ਤਦ ਨੀਂਦਰ ਜੜਤਾ ਵਾਲੀ ਸਮਝੇ। ਫਿਰ ਆਪਨੇ ਫਰਮਾਇਆ, ਸਾਡਾ ਫਰਜ਼ ਦਰ ਦੇ ਭੀਖਕ ਬਣ ਕੇ ਆਵਾਜ਼ਾਂ ਦੇਣਾ ਹੈ ਕਿ ਵਾਹਿਗੁਰੂ ਜੀਓ ਬੂਹਾ ਖੋਲੋ, ਅਥਵਾ ਵਾਹਿਗੁਰੂ ਵਾਹਿਗੁਰੂ ਦਾ ਸਦਾ ਆਵਾਜ਼ਾਂ ਦੇਈ ਜਾਓ। ਪੁਨਃ ਉਸਦੇ ਦਰਵਾਜ਼ੇ 'ਤੇ ਝੋਲੀ ਅੱਡ ਕੇ ਖੜ੍ਹੇ ਰਹਿਣਾ ਹੈ ਅਤੇ ਰਸਨਾ ਨਾਲ ਆਵਾਜ਼ਾਂ ਲਗਾਤਾਰ ਦੇਈ ਜਾਣਾ ਹੈ। ਮਿਹਰ ਜਾਂ ਬਖਸ਼ਿਸ਼ ਪਰਮਾਤਮਾ ਦਾ ਆਪਣਾ ਬਿਰਦ ਹੈ। ਇਹ ਸਾਵਧਾਨਤਾ ਰੱਖਣੀ ਹੈ ਕਿ ਜਦੋਂ ਦਰ ਤੋਂ ਬਖਸ਼ਿਸ਼ ਦੀ ਮਿਹਰ ਹੋਈ ਕੁਝ ਝੋਲੀ ਵਿੱਚ ਜ਼ਰੂਰ ਪੈ ਜਾਵੇ। ਉਸ ਸਮੇਂ ਜਿਨ੍ਹਾਂ ਦੀ ਝੋਲੀ ਅੱਡੀ ਆਉਂਦੀ ਹੈ ਉਹਨਾਂ ਦੀ ਝੋਲੀ ਕੁਝ ਪੈ ਜਾਂਦਾ ਹੈ ਅਤੇ ਦੂਸਰਿਆਂ ਦਾ ਰੇਤ ਵਿੱਚ ਰਲ ਜਾਂਦਾ ਹੈ। ਬਖਸ਼ਿਸ਼ ਸਭ 'ਤੇ ਆਉਂਦੀ ਹੈ, ਪਰ ਜੋ ਝੋਲੀ ਅੱਡੀ ਖੜੋਤੇ ਰਹਿੰਦੇ ਹਨ ਪੈਂਦਾ ਉਹਨਾਂ ਦੀ ਝੋਲੀ ਵਿੱਚ ਹੈ, ਪਰ ਸਾਂਭਦੇ ਉਹੀ ਹਨ ਜੋ ਸਾਵਧਾਨ ਰਹਿੰਦੇ ਹਨ। ਸੋ ਦਰ ਦੇ ਭੀਖਕ ਸਦਾ ਬਣੇ ਰਹੋ ਅਤੇ ਆਵਾਜ਼ਾਂ ਜਾਰੀ ਰੱਖੋ। ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੇ ਵਾਰ। ਪਰਮਾਤਮਾ ਦੇ ਦਰ ਤੋਂ ਮਿਹਰ ਹੁੰਦੀ ਹੈ, ਜੋ ਫੁਹਾਰ ਦੀ ਤਰ੍ਹਾਂ ਜਾਂ ਉਸ ਤਰੇਲ ਦੀ ਤਰ੍ਹਾਂ ਅਰਸ਼ੋਂ ਰੱਬੀ ਮੰਡਲੋਂ ਸੱਚੇ ਖੰਡੋਂ ਝਰਦੀ ਹੈ, ਸਮੇਂ ਸਮੇਂ ਝਰਦੀ ਰਹਿੰਦੀ ਹੈ। ਸੋ ਰਸ ਆਨੰਦ ਹੁਲਾਸ ਜਾਂ ਲਹਿਰਾਓ ਤਥਾ ਪ੍ਰੇਮ ਆਨੰਦ ਰਸ ਦਾ ਝਰਨਾ ਹੁੰਦਾ ਹੈ, ਜਿਸ ਵਿੱਚ ਉਮਾਹ ਅਤੇ ਚਾਉ ਹੁੰਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਇਹੀ ਆਨੰਦ ਅਤੇ ਉਮਾਹ ਹੁਲਾਸ ਰੱਬੀ ਮਿਹਰ ਹੈ, ਇਹੀ ਨਾਮ ਦਾ ਰਸ ਹੈ। ਇਹ ਬਰਕਤ ਤਥਾ ਝਰਨਾ ਤੁਰਦਰਗਾਈ ਹੈ ਜੋ ਸੱਚਖੰਡ ਤੋਂ ਆਵਾਜ਼ਾਂ ਦੇਣ ਵਾਲਿਆਂ ਦੀ ਝੋਲੀ ਪੈਂਦਾ ਹੈ। ਇਹ ਰੱਬੀ ਮਿਹਰ ਹੈ, ਇਸੇ ਦਾ ਨਾਮ ਬਖਸ਼ਿਸ਼ ਹੈ। ਮਿਹਰ ਖਾਸ ਤੁਰੀ ਦੀ ਚੀਜ਼ ਹੈ ਜੋ ਅਸਲ ਜ਼ਿੰਦਗੀ ਹੈ, ਇਸੇ ਕਰਕੇ ਹੀ ਬੰਦਾ ਜੀਵਿਆ ਕਿਹਾ ਜਾਂਦਾ ਹੈ। ਉਸੇ ਦਿਨ ਸ਼ਾਮ ਵੇਲੇ ਫਿਰ ਦਰਸ਼ਨ ਦਿੱਤੇ 3 ਵਜੇ, ਪ੍ਰੇਮ ਭਰੇ ਉਪਦੇਸ਼ ਚਰੇ, ਫਿਰ ਕੋਠੇ 'ਤੇ ਜਾ ਬੈਠੇ, ਉੱਥੇ ਆਪਣੇ ਸਭ ਸ਼ੰਕਿਆਂ ਦੀ ਨਿਵਿਰਤੀ ਕੀਤੀ, ਪੁੱਛਿਆ ਕਿ ਹੁਣ ਤਾਂ ਕਿਸੇ ਕਿਸਮ ਦਾ ਸ਼ੰਕਾ ਨਹੀਂ ਜਾਂ ਦਰਮਿਆਨੀ ਰਗੜ ਨਹੀਂ ਹੈ। ਬੇਨਤੀ ਕੀਤੀ, ਜੀਉ ਜੀ ਹੁਣ ਕੁਝ ਨਹੀਂ ਹੈ। 1 ਮਾਰਚ 1931 ਐਤਵਾਰ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਤੋਂ ਵਾਪਸੀ ਪਰ ਸ੍ਰੀ ਗੁਰਮੁਖ ਜੀ ਨੇ 9 ਵਜੇ ਦਰਸ਼ਨ ਦਿੱਤੇ। ਫੁਰਮਾਇਆ, ਵਿਛੜੀ ਰੂਹ ਨਾਲ ਗੱਲਾਂ ਕਰਨੀਆਂ ਛੱਡ ਦੇਵੋ, ਨਾਮ ਬਾਣੀ ਵਿੱਚ ਲੱਗ ਕੇ ਜੀਵਨ ਸਫਲਾ ਕਰੋ। ਉਪਦੇਸ਼ ਦੇ ਦਰਮਿਆਨ 1-2 ਮਿੰਟ ਨੇਤਰ ਬੰਦ ਕਰਕੇ ਫਿਰ ਖੂਬ ਪਿਆਰ ਨਾਲ ਭਰ ਕੇ ਨੇਤਰ ਮੇਰੀ ਵੱਲ ਡਿੱਠਾ, ਜਿਨ੍ਹਾਂ ਦੁਆਰੇ ਨਾਮ ਸ਼ਕਤੀ ਹਿਰਦੇ ਵਿੱਚ ਪ੍ਰਵੇਸ਼ੀ। ਤੇਜ ਕੌਰ ਜੀ ਦੀ ਸਿਹਤ ਬਾਬਤ ਕੁਝ ਕੁ ਹਿਦਾਇਤਾਂ ਕਰਕੇ ਹੋਰ ਸਿੱਖਿਆ ਦਿੱਤੀ। 11 ਵਜੇ ਹੋਰ ਕਾਰਜ ਪਰ ਚਲੇ ਗਏ ਅਤੇ ਅਸਾਂ ਖੁਸ਼ੀਆਂ ਲਈਆਂ। ਸ੍ਰੀ ਅੰਮ੍ਰਿਤਸਰ ਦੀ ਸਫਲ ਯਾਤਰਾ, ਜਿਸਨੇ ਸਿਮਰਨ ਸਵੈਰਾ ਸਿਮਰਨ ਵਿੱਚ ਆਪ ਦਾ ਚਿੱਤ ਪਰੋ ਦਿੱਤਾ ਸੀ, ਤੋਂ ਪਿੱਛੋਂ ਘਰ ਆ ਕੇ ਆਪ 8 ਪੈਰ ਸਾਈਂ ਯਾਦ ਵਿੱਚ ਮਗਨ ਰਹਿਣ ਲੱਗ ਪਏ। ਮਨ ਦੀਆਂ ਕੁਲਫਤਾਂ ਸਭ ਦੂਰ ਹੋ ਗਈਆਂ। ਸਿਮਰਨ ਗੁਰਬਾਣੀ ਦਾ ਪਾਠ, ਰਾਣਾ ਸੂਰਤ ਸਿੰਘ, ਬਾਬਾ ਨੋਦ ਸਿੰਘ, ਗੁਰੂ ਨਾਨਕ ਚਮਤਕਾਰ, ਗੁਰੂ ਕਲਗੀਧਰ ਚਮਤਕਾਰ ਆਦਿ ਦੇ ਪਠਨ ਪਾਠਨ ਵਿੱਚ ਹੀ ਸਮਾਂ ਸਫਲ ਕਰਦੇ, ਚਿੱਤ ਵਿੱਚ ਅਲ ਮਕਰੰਦ ਚਰਨ ਕਮਲ ਸਿਉਂ, ਮਨ ਫੇਰ ਫੇਰੀ ਜੈ ਗੁਰਵਾਕ ਅਨਸਾਰ, ਡਾਢੀ ਤ੍ਰਿਖੀ ਖਿੱਚ ਫਿਰ ਗੁਰਮੁਖ ਜੀ ਦੇ ਦਰਸ਼ਨਾਂ ਦੀ ਸੀ। ਸੋ ਇਸੇ ਤਰ੍ਹਾਂ ਰਸ ਭਰੇ ਸਿਮਰਨ ਵਿੱਚ ਰੰਗੇ। ਠੀਕ 21 ਦਿਨ ਬਾਅਦ ਸਰੀਰ ਨੂੰ ਖੇਚਲ ਹੋ ਗਈ ਅਤੇ 1.5 ਮਹੀਨੇ ਦੀ ਸਰੀਰਕ ਖੇਚਲ ਵਿੱਚ ਪੂਰਨ ਅਡੋਲਤਾ ਅਤੇ ਨਾਮ ਰੰਗ ਦੀਆਂ ਚੜ੍ਹਦੀਆਂ ਕਲਾਂ ਵਿੱਚ ਰਹਿ ਕੇ 2 ਵਿਸਾਖ 1987 ਯਾਨੀ 4 ਮਈ 1931 ਨੂੰ ਸਦਾ ਲਈ ਗੁਰੂ ਗੋਦੀ ਜਾ ਵਿਰਾਜੇ। ਇਹਨਾਂ ਦੇ ਚੜ੍ਹਾਈ ਕਰ ਜਾਣ 'ਤੇ ਹਮਦਰਦੀ ਦਾ ਪੱਤਰ ਜੋ ਭਾਈ ਸਾਹਿਬ ਜੀ ਨੇ ਗੁਜਰਾਂ ਵਾਲੇ ਦੇ ਇੱਕ ਸੱਜਣ ਨੂੰ ਭੇਜਿਆ ਇਸ ਪ੍ਰਕਾਰ ਹੈ। 1 ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀਓ ਜੀ, ਆਪ ਦਾ ਪੱਤਰ 6 ਦਾ ਪੁੱਜਾ। ਇਸ ਤੋਂ ਪਹਿਲੇ ਮੈਂ ਆਪ ਨੂੰ ਪੱਤਰ ਪਾਇਆ ਸੀ, ਪੁੱਜਾ ਹੋ ਸੀ। ਭਾਈ ਰਣ ਸਿੰਘ ਜੀ ਦੇ ਚਲਾਣੇ ਦੀ ਖਬਰ ਜੋ ਆਪਨੇ ਲਿਖੀ ਹੈ, ਦਰਦ ਪ੍ਰਤੀਤੀ ਕਰਨ ਵਾਲੇ ਦਿਲ ਲਈ ਦਰਦਾਂ ਦੀ ਚਰਨਹਾਟ ਛੇੜਨ ਵਾਲੀ ਹੈ। ਚਿੱਤ ਆਪ ਦੇ ਪਹਿਲੇ ਖਤ ਤੋਂ ਹੀ ਉਦਾਸੀ ਮੰਦਾ ਸੀ, ਪਰੰਤੂ ਐਸੀਆਂ ਹੋਣ ਹਾਰਾਂ ਆਪੇ ਨਹੀਂ ਹੁੰਦੀਆਂ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਅਤੇ ਫਿਰ ਗਣ ਕਾ ਲੈ ਸਭ ਦਿਵਸ ਸਾਸ ਨੈ ਬਡਨ ਘਟਨ ਤਿਲਸਾਰ ਦਾ ਹੁਕਮ ਹੈ। ਇਸ ਲਈ ਵਾਹਿਗੁਰੂ ਜੀ ਦੇ ਭੈ ਅਤੇ ਪ੍ਰੇਮ ਵਿੱਚ ਅਸਾਂ ਪਰ ਵਿਯੋਗ ਪੀੜਾ ਨਾ ਪਵੇ ਅਤੇ ਵਾਲੇਵੇ ਦਾ ਰੋਣਾ ਸਾਨੂੰ ਨਾ ਮਿਲੇ। ਸਾਡੇ ਹਿਰਦੇ ਦਰਵਣ ਪਰ ਦਰਵ ਕੇ ਵਾਹਿਗੁਰੂ ਪ੍ਰੇਮ ਵਿੱਚ ਢੁੱਲ ਮਿਲਣ ਅਤੇ ਆਪਣੀ ਮੌਤ ਯਾਦ ਕਰਕੇ ਨਾਮ ਵਿੱਚ ਸੁਰਤ ਰਸੀਆ ਹੋ ਕੇ ਜਨਮ ਜਿੱਤੇ। ਸਭਨਾ ਮਰਨਾ ਆਇਆ ਸਤਿਗੁਰਾਂ ਨੇ ਲਿਖਿਆ ਹੈ, ਸੋ ਕੋਈ ਅੱਗੇ ਕੋਈ ਪਿੱਛੇ ਖੇਲ ਤੁਰੀ ਹੋਈ ਹੈ। ਵਿਯੋਗ ਦਿਨਾਂ ਦੇ ਹਨ, ਸਦਾ ਦੇ ਨਹੀਂ। ਜਦ ਇਹ ਠੀਕ ਮੰਨ ਲਵੇ ਤੇ ਸਾਈਂ ਨੂੰ ਮਿੱਤਰ ਸਮਝੇ ਤਾਂ ਮੀਤ ਕਰੇ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸ਼ਲ ਸਮਾਨਾ। ਸੰਤ ਜੀ ਯਾਨੀ ਸੁੰਦਰ ਸਿੰਘ ਜੀ ਦੀ ਬੀਬੀ ਯਾਨੀ ਤੇਜ ਕੌਰ ਜੀ ਨੂੰ ਇਹ ਅੱਖਰ ਸੁਣਾ ਦੇਣੇ, ਉਹਨਾਂ ਦਾ ਸੁਭਾਅ ਕਾਲੀ ਅਤੇ ਭਰੋਸੇ ਵਾਲਾ ਹੈ। ਹਰ ਸੰਸਾਰਕ ਠੋਕਰ ਜਗਿਆਸੂ ਲਈ ਅਗਲੀ ਪੌੜੀ ਚੜ੍ਹਨ ਦੇ ਉਛਾਲੇ ਦਾ ਕੰਮ ਦਿਆ ਕਰਦੀ ਹੈ। ਭਾਣੇ ਮਿੱਠੇ ਕਰਕੇ ਮੰਨਣੇ ਹਨ ਅਤੇ ਵੱਧੇ ਵਿਸ਼ਵਾਸ ਵਿੱਚ ਵਿਛੜਿਆਂ ਨੂੰ ਕੇਵਲ ਨਦੀ ਦੇ ਪਰਲੇ ਸ਼ਹਿਰ ਜਾ ਬਸੇ ਸਮਝਣਾ ਹੈ, ਜਿੱਥੇ ਕਦੇ ਆਪ ਵੀ ਜਾਣਾ ਹੈ। ਹਾਵਾ ਅਤੇ ਹਾਏ ਕਿਉਂ, ਨਾਮੀਆਂ ਲਈ ਨਹੀਂ। ਕਠਨ ਹੈ ਐਸੇ ਭਾਣੇ ਦੀ ਚਾਲ, ਪਰ ਝਲਣੀ ਅਤੇ ਸ਼ੁਕਰ ਵਿੱਚ ਉੱਠਣਾ, ਸਿੱਧਕ ਵਿੱਚ ਵਧਣਾ, ਨਾਮ ਸਿਮਰਨ ਵਿੱਚ ਤਕੜੇ ਹੋਣਾ, ਇਹ ਹਨ ਗੁਰਸਿੱਖੀ ਦੀਆਂ ਬਾਹੀਆਂ ਜੋ ਮਾਰਨੀਆਂ ਹਨ ਅਸਾਂ ਭੌਜਲ ਦੇ ਸ਼ੋਖ ਹੁਲਾਰਿਆਂ ਵਿੱਚੋਂ ਤਰ ਨਿਕਲਣ ਲਈ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਮੰਝ ਮੁਹੱਬਤ ਤੇਰੀ ਤਉ ਸੈ ਚਰਣੀ, ਮੈਂਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਸੱਚਾ ਪਾਤਸ਼ਾਹ ਪਿਤਾ ਪੁੱਤਰ ਜੀ ਨੂੰ ਭਰੋਸਾ ਅਤੇ ਸ਼ੁਕਰ ਦਾਨ ਕਰੇ, ਨਾਮ ਵਿੱਚ ਰਸੀਆ ਵੱਧ ਤੋਂ ਵੱਧ ਬਣਾਵੇ, ਵਿਛੜੇ ਸੱਜਣ ਜੀ ਦੀ ਆਤਮਾ 'ਤੇ ਰਹਿਮਤ ਹੋਵੇ, ਗੁਰਸੰਗਤ ਦੀ ਰਹਿਨੁਮਾਈ ਅਤੇ ਗੁਰਸੰਗਤ ਦਾ ਨਿਵਾਸ ਮਿਲੇ। ਮੇਰੀ ਦਿੱਲੀ ਹਮਦਰਦੀ ਸੰਤ ਜੀ ਅਤੇ ਬੀਬੀ ਜੀ ਨਾਲ ਹੈ। ਗੁਰੂ ਅੰਗ ਸੰਗ ਆਪ ਜੀ ਨੂੰ ਅਤੇ ਬੀਬੀ ਜੀ ਜੋਗ ਅਸੀਸ। ਆਪ ਦਾ ਹੇਤੂ ਵੀਰ ਸਿੰਘ, ਅੰਮ੍ਰਿਤਸਰ, 17 ਮਈ 1931। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।